गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक वार्तालाप आप जी ने सरवण करा रहे सां, जिस विच कि एक सिंधी सिख नू गुरु अर्जन देव जी ने कुछ होर उपदेश दिता सी, ते कथा विच उसने कोई होर उपदेश सुनिया, इस करके उसनू दिलगीरी आ गई। ते अपनी इस दिलगीरी का दारू करन लई ओ साईं दास जी कोल आया। सो आओ उसका अगला भाग सरवण करन दी कोशिश करिए जी। पिछले भाग में जो सिंधी ने सवाल किया सी उसनू फिर दोहरा दईए लड़ी नू जोड़न लई। सिंधी, पर जी ए लैण दा या स्वार्थ खुदगर्जी दा सुभाव सानू कित्थों पिया? भाई जी, सियाणियां ने संसार दे गोरख धंधे नू समझण लई दो नाव रखे हन। एक तां सदा एक रस रहण वाले दा नाव अकाल पुरख रख्या है। इस हर पल बदलण वाले नज़र आउंदे प्रगट तमाशे दा नाव माया रख्या है। इस माया विच लैण दा सुभाव है, पर उस सदा एक रस रहण वाले अकाल पुरख विच देण दा सुभाव है। परमेश्वर सदा दाता है, कदे भी याचक नहीं है, पर ए माया दाती नहीं लैणहार है। हुण ए जो शरीर है साडा, ए माया दा है। इस विच जो जीव है सो उस परमेश्वर दी अंश है। अंश विच अपने जनक दे गुण रहिंदे हन, सो साडे जीव आत्मा विच तां देण दा सुभाव है, पर माया दे कुसंग दे कारण ते इस दे संग तों उपजियां लोड़ां दे कारण साडे मन नूं लैणा चंगा पासदा है। ये सच है कि शरीर नूं अपनी पालना ते रख्या लई लोड़ां हैन, ते ओ आपा लोचे ते यतन कीते बिना पूर्ण नहीं होंदियां, पर इन्हां दी कोई हद है। उस हद तों अगे लंघ के जो आपा लोचण दा जतन है सो अजोग स्वार्थ है। ज्यों ज्यों जीव इस सुभाव विच वधदा है, त्यों त्यों इसका सुभाव मायक होंदा जांदा है, ते अपने पिता दे सुभाव तों परे होंदा जांदा है। लैंदियां लैंदियां इसनू पहलां अपने अंदर अतृप्ति दा दुख लग जांदा है। सहस खटे लख को उठतावै, त्रिपत ना आवै माया पाछे पावे, फिर ए लोकां नू सुखदाई नहीं रहिंदा। दूइयां दी हानि होवे तां पई होवे, ए अपना स्वार्थ साधदा है, फिर ए दुख दे के भी स्वार्थ साधदा है। इस तरह करदा करदा ए मनो चितों सृष्टि तों वख हो जांदा है। हुण सोचो कि जे सत्संग करके इसनू सेवा दा उपदेश मिले, तद इसका असली सुभाव देण दा जागेगार जागदा जागदा असलियत ते आ जाएगा। जद असली सुभाव आया तद ए दुखदाते दी थां सुखदाता हो जाएगा। उपकार या सेवा नाल एं सुभाव बदलदा है। सो हुण तुसां समझ लिया होऊ के लाभ ही लैण दा सुभाव सानू किस तरह पैंदा है, अर किकूं ए वद्दा वद्दा स्वै पालना ते स्वै रख्या दी हद टप के दुखदाई बन जांदा है। दूजी गल ए भी तुसां समझ लई होऊ कि लाभ देण दा सुभाव साडा असली सुभाव है। जितना कोई परमेश्वर दे नेड़े है उतना ही दाता है, जितना दूर है उतना ही लाहे दा बेली ते स्वार्थी अर्थात मंगता है। सिंधी, ए जो तुसी आख्या सी के लैणे दे सुभाव वाला आपनू अडरा बनाउंदा है, वख होई जांदा है ते विछड़दा जांदा है, ए अड होण दा की दुख है? ए तां मैं समझिया कि आनंद स्वरूप अपने कारण दे दाता सुभाव तों वख होण विच मन विच दिलगीरी आवसदी है। पर जे किसी नूं दिलगीरी दा ही सुभाव पै जावे और परमेश्वर दे विछोड़े तों घबरावे ही ना, तद उसका अड होना की होया ते अड होण विच निरा अडरेपन दा की दुख होया? भाई जी, अडरापन दो प्रकार दा है, एक साई नालों एक सृष्टि नालों। साई तों दूर दूर होया मन दा सुभाव लैण दा वधदा है, अतृप्ति वधदी है, भोगां वल रुचि वधदी है, ते मन भी टिकाओ ते सुख नहीं रहिंदा। शरीर नूं भोगां दा फल रोग आउंदा है, ते दुख देण दा फल बदनामी ते राजदंड शरीर नूं मिलदे हन। ਦੂਸਰਾ ਅਡਰਾਪਨ ਜਗਤ ਨਾਲ ਆਉਂਦਾ ਹੈ। ਸਿੰਧੀ, ਜਗਤ ਵਿੱਚ ਤਾਂ ਵਸੀਦਾ ਹੈ, ਇਸ ਤੋਂ ਅਡਰਾਪਨ ਕੀ ਹੋਇਆ? ਭਾਈ ਜੀ, ਲਓ ਐਂ ਕਰੋ, ਤੁਸੀਂ ਸਮਝੋ ਕਿ ਤੁਹਾਡੇ ਘਰ ਦੇ ਬਾਹਰ ਦੇ ਅਤੇ ਸੰਸਾਰ ਦੇ ਸਭ ਮਨੁੱਖ ਜੀਵ ਜੰਤੂ ਇਸ ਧਰਤੀ ਤੋਂ ਚਲੇ ਗਏ ਹਨ, ਔਰ ਤੁਸੀਂ ਇਕੱਲੇ ਇਸ ਧਰਤੀ ਉੱਤੇ ਰਹਿ ਗਏ ਹੋ। ਹੁਣ ਜ਼ਰਾ ਸੋਚ ਕੇ ਦੱਸੋ, ਤੁਸੀਂ ਦੁਖੀ ਹੋਵੋਗੇ ਕਿ ਨਹੀਂ? ਜੇ ਹੋਵੋਗੇ ਤਾਂ ਉਹ ਦੁੱਖ ਕੀ ਹੋਵੇਗਾ ਔਰ ਕਿੱਡਾ ਕੁ ਹੋਵੇਗਾ? ਸਿੰਧੀ ਅੱਖਾਂ ਮੀਟ ਕੇ ਕੁਛ ਚਿਰ ਸੋਚ ਕੇ ਫਿਰ ਘਬਰਾ ਕੇ ਅਤੇ ਅੱਖਾਂ ਖੋਲ੍ਹ ਕੇ, ਉਈ, ਇਹ ਤਾਂ ਬੜਾ ਭਾਰੀ ਦੁੱਖ ਹੈ। ਭਾਈ ਜੀ, ਜ਼ਰਾ ਹੋਰ ਸੋਚੋ, ਇਕੱਲੇ ਹੀ ਇਕੱਲੇ, ਨਾ ਸਾਕ, ਨਾ ਸੈਨ, ਨਾ ਓਪਰਾ, ਨਾ ਪਰਾਇਆ ਮਨੁੱਖ, ਇਕੱਲਾ ਹੀ ਇਕੱਲਾ ਮਨੁੱਖ ਡਾਵਾਂਡੋਲ ਹੋਊ ਕਿ ਨਾ? ਕੀ ਉਸਦੇ ਘਬਰਾ, ਉਸਦੀ ਵਹਿਸ਼ਤ ਦੀ ਕੋਈ ਹੱਦ ਹੋਵੇਗੀ? ਇਹ ਵੀ ਸੋਚ ਲਓ ਕਿ ਜੋ ਕੈਦੀ ਬੰਦੀਖਾਨੇ ਵਿੱਚ ਕੋਠੜੀ ਵਿੱਚ ਤਨਹਾ ਅਰਥਾਤ ਇਕੱਲੇ ਰੱਖੇ ਜਾਂਦੇ ਹਨ, ਦੂਈਆਂ ਨਾਲੋਂ ਕਮਜ਼ੋਰ ਅਤੇ ਨਿਤਾਣੇ ਬਹੁਤ ਛੇਤੀ ਹੋ ਜਾਂਦੇ ਹਨ। ਸਿੰਧੀ, ਇਕੱਲ ਦਾ ਖਿਆਲ ਹੀ ਕਲੇਜਾ ਕੱਢਦਾ ਹੈ। ਭਾਈ ਜੀ, ਫਿਰ ਹੁਣ ਸਮਝ ਲਓ ਕਿ ਜਿਨ੍ਹਾਂ ਮਨੁੱਖਾਂ ਨਾਲ ਆਪਣੇ ਲਾਭ ਖਾਤਰ ਛਲ ਅਤੇ ਧੱਕਾ ਕਰੀਦਾ ਹੈ, ਉਹ ਸਾਡੇ ਹੀ ਜੀਵਨ ਦਾ ਇੱਕ ਤਰ੍ਹਾਂ ਆਸਰਾ ਹਨ। ਅਸੀਂ ਕਿਹੜੇ ਅਕਿਰਤ ਕਣ ਹਾਂ ਕਿ ਆਪਣੇ ਨਫੇ ਨੂੰ ਵੀ ਜਿਸ ਪਿੱਛੇ ਬਹੁਰੇ ਹੋਏ ਫਿਰਦੇ ਹਾਂ ਨਹੀਂ ਪਛਾਣਦੇ? ਅਸੀਂ ਉਹਨਾਂ ਨਾਲ ਛਲ ਅਤੇ ਧੱਕਾ ਕਰਦੇ ਹਾਂ ਕਿ ਜਿਨ੍ਹਾਂ ਦੇ ਕੇਵਲ ਹੋਣ ਮਾਤਰ ਨਾਲ ਅਸੀਂ ਪ੍ਰਸੰਨ ਜੀਉਂਦੇ ਅਤੇ ਬੇਪਰਵਾਹ ਜਿਹੇ ਫਿਰ ਰਹੇ ਹਾਂ। ਕੀ ਇਹ ਸਾਰਾ ਪਰਿਵਾਰ ਨਹੀਂ ਜਿਸ ਦਾ ਅਸੀਂ ਇੱਕ ਅੰਗ ਹਾਂ? ਫਿਰ ਕਦੇ ਅੰਗ ਵੀ ਅੰਗ ਨਾਲ ਲੜਦਾ ਹੈ? ਤਿਵੇਂ ਅਸੀਂ ਕਿਕੋ ਆਪਣੇ ਅੰਗਾਂ ਨਾਲ ਛਲ ਧੱਕਾ ਕਰਦੇ ਚੰਗੇ ਹਾਂ? ਮਨ ਦੀ ਖੁਸ਼ੀ ਦੇ ਉੱਚ ਭਾਵ ਜੇ ਅਜੇ ਸਾਡੇ 'ਤੇ ਅਸਰ ਨਾ ਕਰਦੇ ਹੋਣ, ਤਾਂ ਕੇਵਲ ਇਹ ਖਿਆਲ ਹੀ ਕਿ ਮੇਰੇ ਜੀਵਨ ਦਾ ਆਧਾਰ ਸਾਰੇ ਲੋਕ ਹਨ, ਦੱਸ ਸਕਦਾ ਹੈ ਕਿ ਨਹੀਂ ਕਿ ਅੱਡ ਹੋਣਾ ਅਤੇ ਵਿਛੜ ਜਾਣਾ ਕੀ ਸਰੂਪ ਰੱਖਦਾ ਹੈ? ਸਿੰਧੀ, ਸਰੂਪ ਤਾਂ ਸਮਝਿਆ, ਪਰਿਵਾਰ ਵੀ ਜਾਣਿਆ, ਆਪਣਾ ਹਿੱਸਾ ਵੀ ਸਮਝਿਆ, ਪਰ ਸੰਸਾਰ ਕੋਈ ਸਾਰਾ ਮਰ ਥੋੜ੍ਹਾ ਚੱਲਿਆ ਹੈ। ਭਾਈ ਜੀ, ਠੀਕ ਹੈ, ਜਾਪਦਾ ਤਾਂ ਹੈ ਸੰਸਾਰ ਤਾਂ ਸਾਰਾ ਇੱਕੋ ਵਾਰ ਨਹੀਂ ਮਰ ਚੱਲਿਆ, ਪਰ ਅਸਾਂ ਤਾਂ ਮਰ ਜਾਣਾ ਹੈ ਕਿ ਨਹੀਂ? ਸਿੰਧੀ, ਹਾਂ, ਇਹ ਠੀਕ ਹੈ। ਭਾਈ ਜੀ, ਜੇ ਭਲਾ ਸਾਨੂੰ ਮਰ ਗਿਆ ਨੂੰ ਇਹ ਸਾਰਾ ਭਾਈਚਾਰਾ ਨਾ ਦਿਸੇ ਅਤੇ ਹੋਰ ਭਾਈਚਾਰਾ ਨਾ ਮਿਲੇ, ਤਾਂ ਸਾਡਾ ਉਹ ਹਾਲ ਹੋਵੇ ਕਿ ਨਾ ਜੋ ਸੰਸਾਰ ਦੇ ਮਰ ਗਿਆਂ ਦਾ ਹੋ ਸਕਦਾ ਹੈ? ਸਿੰਧੀ, ਠੀਕ ਹੈ। ਭਾਈ ਜੀ, ਲਓ ਹੋਰ ਸੋਚੀਏ, ਜਦ ਅਸਾਂ ਸੁਭਾਅ ਅਡਰੇ ਹੋਣ ਦਾ ਪਕਾ ਲਿਆ ਅਤੇ ਸ੍ਰਿਸ਼ਟੀ ਨੂੰ ਅਸਾਂ ਇੱਕ ਵੈਰੀ ਦੀ ਸ਼ੈ ਸਮਝ ਕੇ ਛੱਲਿਆ ਅਤੇ ਲੁੱਟਿਆ, ਸਾਨੂੰ ਇੰਨੀ ਸੋਚ ਸਵਾਰਥ ਵਾਲੀ ਵੀ ਨਾ ਰਹੀ ਕਿ ਸਾਡਾ ਜੀਵਨ ਇਹਨਾਂ ਦੇ ਆਸਰੇ ਹੈ, ਤਾਂ ਦੱਸੋ ਅਸਾਂ ਮਨ ਕਰਕੇ ਆਪਣੇ ਆਪ ਨੂੰ ਪਰਿਵਾਰ ਤੋਂ ਅੱਡ ਕਰ ਲਿਆ ਕਿ ਨਾ? ਅੱਖਾਂ ਨਾਲ ਤਾਂ ਪਰਿਵਾਰ ਵੇਖਦੇ ਹਾਂ, ਪਰ ਸੁਰਤ ਵਿੱਚ ਓਪਰਾ ਵੇਖਦੇ ਹਾਂ। ਅੱਖਾਂ ਮੀਟ ਕੇ ਸੁਰਤ ਵਿੱਚ ਸਾਨੂੰ ਆਪਾ ਹੀ ਆਪਾ ਅਤੇ ਆਪੇ ਦਾ ਲਾਹਾ ਹੀ ਲਾਹਾ ਦਿਸਦਾ ਹੈ। ਪਰਿਵਾਰ ਹੁਣ ਦਿਸਦਾ ਹੀ ਨਹੀਂ, ਜੇ ਦਿਸੇ ਤਾਂ ਦੁਜੈਗੀ ਭਾਵ ਨਾਲ ਦਿਸ ਪੈਂਦਾ ਹੈ। ਦੱਸੋ ਮਨ ਵਿੱਚ ਸਾਡੇ ਅੱਡ ਅੱਡ ਅਤੇ ਇਕੱਲੇ ਹੋਣ ਵਿੱਚ ਕੀ ਕਸਰ ਰਹਿ ਗਈ? ਭਲਾ ਦੇਹ ਹੁੰਦਿਆਂ ਦੇਖਦੇ ਅਤੇ ਫਿਰਦੇ ਤਾਂ ਰਹੇ, ਮਨ ਪਰਚਦਾ ਰਿਹਾ, ਪਰ ਮਰ ਕੇ ਕੀ ਹੋਵੇਗਾ? ਦੇਹ ਨਹੀਂ ਹੋਵੇਗੀ, ਮਨ ਹੋਵੇਗਾ ਅਤੇ ਕਾਲੇ ਕਰਮਾਂ ਦਾ ਹਨੇਰਾ ਹੋਵੇਗਾ। ਔਰ ਸਾਡੀ ਸਵਾਰਥ ਵਿੱਚ ਪੱਕੀ ਅਤੇ ਸੰਸਾਰ ਤੋਂ ਅੱਡ ਹੋਈ ਹੋਈ ਸੁਰਤ ਹੋਵੇਗੀ। ਉਸ ਸੁਰਤ ਵਿੱਚ ਤ੍ਰਿਪਤ ਨਾ ਹੋਣ ਵਾਲੀ ਅੱਗ ਲੈਣ ਹੀ ਲੈਣ ਦੀ ਤ੍ਰਿਸ਼ਨਾ ਹੋਵੇਗੀ। ਪਰ ਸਰੀਰ ਤੋਂ ਸਰੀਰ ਦੇ ਅੰਗ ਨਾ ਹੋਣ ਕਰਕੇ ਤਦੋਂ ਲੈਣ ਵਾਲੀਆਂ ਚੀਜ਼ਾਂ ਨੂੰ ਕੀ ਕੁ ਲਵਾਂਗੇ? ਉਸ ਵੇਲੇ ਦਾ ਕਲੇਸ਼ ਵਿਚਾਰੋ ਕੀ ਹੋਵੇਗਾ? ਕਰਮਾਂ ਦਾ ਹਨੇਰਾ, ਸੁਰਤ ਵਿੱਚ ਘਬਰਾ, ਵਹਿਸ਼ਤ, ਅਤ੍ਰਿਪਤ ਤ੍ਰਿਸ਼ਨਾ ਅਤੇ ਭੋਗਣ ਦੀ ਅੱਗ ਪਰ ਭੋਗਾਂ ਦਾ ਨਾ ਲੱਜਣਾ, ਸ੍ਰਿਸ਼ਟੀ ਤੋਂ ਸੁਰਤ ਦਾ ਅੱਡ ਹੋਣਾ, ਔਰ ਕਿਸੇ ਹੀ ਵਿੱਚ ਆਪਣਾ ਅਤੇ ਆਪਣਾ ਦਾ ਆਸਰਾ ਨਾ ਹੋਣਾ, सुरत नूं इकल विच पा देवेगा। फिर दोहरा देइए, उस वेले दा कलेश विचारो की होवेगा। करमां दा हनेरा, सुरत विच घबरा, वहशत, अत्रिपत तृष्णा ते भोगण दी अग, पर भोगां दा ना लजना, सृष्टी तों सुरत दा अड होना, और किसे ही विच अपणत ते अपणत दा आसरा ना होना, सुरत नूं इकल विच पा देवेगा। पर तक देख लो कि दिन की सुरत की दशा रात को वापरती है, और जे बुरी होवे तां दिन नालों रात वाले बहुत घबराउंदी है। रात नूं जुआरियां जुए दे सुपने देखदा है, पर सुखिया सुपने विच खुशी चेहरे वेखदा है। तिवें जीवन दे दिन की पक्की होई सुरत दे नाल मौत की रात विच ओह कुछ होऊ जो जीवन दे दिन विच सी। प्यारे जी, ए इकल, ए अडरापन नरक है। जग तो वांझिया, वाहिगुरु तो टुटा, शुभ गुणा तो हीणा, रूहानी बस्तरां तो विहूणा, नंगा दोजक चालिया तां दिसै खरा डरावणा। ये कोई बुझारत नहीं, ये रोज दे वरतरे वरतारे सानू मौत तो पारली घाटी की वनगी दिखा रहे हैं। आप नू अडरे करन दे दुख मैं की कहां, तुसी आप समझते हो इत्थे उत्थे की हो सकते हैं। नाले तुसा तां आपे नू प्यार करा के ते फिर प्यार करके वेख लिया है कि अड होण ते मिलण विच किन्ना को फर्क है। सिंधी सत है, आपने बहुत ठीक समझाया है। उपकार जो गुरु जी ने इस दास नू बख्शिया सी, उसका जो स्वाद आया सी, सो जी विच परतक सुख पास रहा है। आप दे कहने मूजब मैं इस समझिया है कि जगत परिवार विच परिवारी बनीए, पर तुसी नाल ये भी किया सी कि कारण नू मिले बिना सुख नहीं, ते कारण परमेश्वर है। उपकार नाल तां मेरा सृष्टि नाल विछोड़ा हटिया, सृष्टि दे रचनहारे सृष्टि नाल तां मेल ना होया, क्यों जो सृष्टि कारण तां नहीं है, वह तां कारज जां कृत है करतार दी। सृष्टि नाल मेल किस तरह होवे। भाई जी, प्यारे मित्र जी, ये जो सृष्टि वाहिगुरु नूं मिलण दी चाह है, इत्थों लै के मिलाप ताईं दी व्यवस्था, विचार, साधन, अनुभव सारे नूं नाम आखदे हन। जिस पुर गुरु जी फुरमाउंदे हन, नाम तुल कछ अवर ना होए। सो इस दी किरपा सतगुरु जी आप करनगे। मैं तां नीच ढाडी दी तरह उहनां दे गुण गाउंदा हां। वेखो मित्र जी, पूरे वैद ने जो पहला दारू आप नूं दिता सी, उसने तुहाडे दिल दी केड़ी मैल कर दिती है। किथे तुसी सृष्टि ते सृष्टि दोवां तों अड हो रहे सौ, ते किथे तुहानूं परिवार नाल हमदर्दी दा सुख प्रतीत हो आया, ते हुण सृष्टि दे मिलाप दी चाह उपज पई है। ये जो साईं नाल मेल दी चाह है, ये बड़ी भारी दात है। सतगुरु जी फुरमाउंदे हन, जिस जन को प्रभ दर्स प्यासा, नानक तां के बल बल जस। गुरु नानक देव जी उस तों कुरबान होंदे हन कि जिसनू परमेशर दे दर्शन दी चाह उपजदी है। सोचो कि ये दात आपनू तां प्राप्त होई जे आपने पहलों सेवा दी काल काली। सेवा दा जो निष्काम होवे, फल ये है कि मन दी मैल उतरदी है। मैल उतरिया सिरजणहार दे मिलने दी इच्छा उपजण दा अवसर बन जाता है। सो वेखो, हुण तुहाडे विच साईं मिलाप दी चाह भी पैदा हो आई है। जे परिवार दी बोली विच गल करिए तां जिवें बच्चे नूं प्यार करिए तां मां राजी होंदी है, तिवें सृष्टि दी निष्काम सेवा करन नाल करतार दी खुशी दी इह निशानी है जो तुसानू उस दे मिलण दी चाह हो आई है। जे सत्संगियां दी बोली विच गल करो, तद टहल महल तां को मिले जां को साध किरपाल। ये सेवा जो तुसां कीती है, गुरु दी सेवा है, क्योंकि उस दे हुकम दी पालना भी तुसां कीती है। हुण पूरे वैद जी अगली बूटी दे के तुहानू होर अगे करनगे। तुसीं जाणदे हो त्रे बिना पाणी कौण पींदा है। जिनको लगी प्यास अमृत से ही खाए, अमृत दी प्यास वाले ही अमृत खा सकते हैं। ਪਰ ਸਾਨੂੰ ਜੋ ਵੇਹੋ ਦੀ ਪਿਆਸ ਲੱਗੀ ਹੋਈ ਹੈ ਉਹ ਸਾਨੂੰ ਵੇਹੋ ਦੇ ਚਸ਼ਮਿਆਂ 'ਤੇ ਲਈ ਫਿਰਦੀ ਹੈ। ਫਿਰ ਜੇ ਅਸੀਂ ਅੰਮ੍ਰਿਤ ਦੀ ਥਾਂ ਵਿਹੋ ਨਾਲ ਪਿਆਸ ਬੁਝਾਉਂਦੇ ਹਾਂ ਤਾਂ ਉਹ ਸਦਾ ਦੁੱਖ ਦਿੰਦੀ ਹੈ ਅਤੇ ਪਿਆਸ ਵੀ ਨਹੀਂ ਬੁਝਦੀ। ਪੂਰੇ ਵੈਦ ਨੇ ਤੁਹਾਡੀ ਵਿਹੋਲੀ ਪਿਆਸ ਅਤੇ ਵਿਹੋਲੇ ਪਾਣੀ ਦੇ ਪੀਣ ਦੀ ਬਾਣ ਮਿਟਾ ਕੇ ਤੁਹਾਡੇ ਵਿੱਚ ਅੰਮ੍ਰਿਤ ਦੀ ਪਿਆਸ ਪੈਦਾ ਕੀਤੀ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲਬਲ ਜਾਸਾ। ਇਸ ਪਿਆਸ ਨੂੰ ਗੁਰੂ ਜੀ ਨਾਮ ਅੰਮ੍ਰਿਤ ਬਖਸ਼ ਕੇ ਸਦਾ ਮੇਲ ਦੀ ਤ੍ਰਿਪਤੀ ਬਖਸ਼ਣ। ਸਿੰਧੀ, ਮੇਰੇ ਉਪਕਾਰੀ ਮਿੱਤਰ ਜੀ, ਹੁਣ ਫਿਰ ਉਪਕਾਰ ਦੀ ਲੋੜ ਤਾਂ ਨਾ ਰਹੇਗੀ। ਭਾਈ ਜੀ, ਹੁਣ ਲੋੜ ਤਾਂ ਕੀ ਰਹਿਣੀ ਹੋਈ, ਹੁਣ ਤਾਂ ਉਪਕਾਰ ਤੁਹਾਡਾ ਸੁੱਤੇ ਸੁਭਾਅ ਹੋ ਗਿਆ ਹੈ। ਖਿੱਚ ਅਤੇ ਜ਼ੋਰ ਨਾਲ ਕਰਨ ਦਾ ਵਕਤ ਗਿਆ। ਜਦੋਂ ਤੁਸੀਂ ਨਾਮ ਵਿੱਚ ਜੀਵਨ ਪਾ ਲਓਗੇ ਤਦੋਂ ਆਪੇ ਹੀ ਤੁਹਾਥੋਂ ਭਲਾ ਪਿਆ ਹੋਵੇਗਾ। ਬੁਰੇ ਵੱਲ ਤੁਹਾਡੇ ਹੱਥਾਂ ਨੇ ਪਸਰਨਾ ਹੀ ਨਹੀਂ ਹੈ। ਪਰ ਇਹ ਗੱਲ ਸੱਚ ਹੈ ਕਿ ਇਹ ਉਪਕਾਰ ਹੀ ਸਭੋ ਕੁਛ ਨਹੀਂ। ਇਹ ਸ੍ਰਿਸ਼ਟੀ ਦਾ ਪਿਆਰ ਹੈ ਅਤੇ ਇਹ ਹਮਦਰਦੀ ਦਾ ਮਾਦਾ ਮਨੁੱਖ ਮਾਤਰ ਵਿੱਚ ਹੋਣਾ, ਮਨੁੱਖਪੁਣਾ ਜਾਂ ਇਨਸਾਨੀਅਤ ਹੈ। ਇਸ ਤੋਂ ਅੱਗੇ ਸ੍ਰਿਸ਼ਟੇ ਦਾ ਪਿਆਰ ਹੈ। ਸ੍ਰਿਸ਼ਟੇ ਦੇ ਪਿਆਰ ਵਿੱਚ ਨਿਮਗਨ ਹੋਏ ਬਿਨਾਂ ਪੂਰਨ ਆਨੰਦ ਨਹੀਂ ਹੈ। ਪਰ ਇਸ ਨਿਮਗਨਤਾ ਵਿੱਚ ਤੁਸੀਂ ਨੇਕੀ ਨਾ ਕਰੋ ਅਤੇ ਬਦੀ ਕਰੋ, ਇਹ ਹੋਣ ਨਹੀਂ ਲੱਗਾ। ਨੇਕੀ ਕਰਨ ਵਾਲਾ ਨੇਕੀ ਇੱਕ ਕੰਮ ਦੀ ਤਰ੍ਹਾਂ ਕਰ, ਯਾਨੀ ਫਰਜ਼ ਜਾਣ ਕੇ ਕਰਦਾ ਹੈ। ਪਰ ਜਦ ਨਾਮ ਪ੍ਰਾਪਤ ਹੁੰਦਾ ਹੈ ਅਤੇ ਆਪਾ ਆਪਣੇ ਅਸਲੇ ਨਾਲ ਜਾ ਛੋਂਦਾ ਹੈ ਅਤੇ ਹੱਦੋਂ ਪਾਰ ਚਲਾ ਜਾਂਦਾ ਹੈ, ਤਦੋਂ ਫਿਰ ਨੇਕੀ ਇਸ ਤੋਂ ਆਪੇ ਆ ਮੁਹਾਰੀ ਪਈ ਆਉਂਦੀ ਹੈ। ਵਾਹਿਗੁਰੂ ਨੂੰ ਪ੍ਰਾਪਤ ਪੁਰਖ ਸੁਭਾਵਕ ਹੀ ਨੇਕੀ ਵਾਲਾ ਆਉਂਦਾ ਹੈ। ਜਿਸ ਤਰ੍ਹਾਂ ਗੁਲਾਬ ਤੋਂ ਖੁਸ਼ਬੂ ਦਾ ਦਾਨ ਸੁੱਤੇ ਸੁਭਾਅ ਆਪੇ ਪਿਆ ਆਉਂਦਾ ਹੈ। ਨਾਮ ਜੀਵਨ ਹੈ, ਆਤਮ ਜੀਵਨ ਹੈ, ਨਾਮ ਮੁਕਤੀ ਹੈ, ਨਾਮ ਧਿਆਨ ਹੈ, ਨਾਮ ਅਨੁਭਵ ਹੈ ਅਤੇ ਵਾਹਿਗੁਰੂ ਨਾਲ ਮੇਲ ਹੈ। ਨਾਮ ਅਸਲੇ ਵਿੱਚ ਲੈ ਜਾਂਦਾ ਹੈ। ਨਾਮ ਫਿਰ ਕਿਸੇ ਹਿਲਾਓ ਦੇ ਚੱਕਰ ਵਿੱਚ ਨਹੀਂ ਆਉਣ ਦਿੰਦਾ। ਇਸ ਕਰਕੇ ਨਾਮ ਸਭ ਤੋਂ ਉੱਚਾ ਹੈ ਔਰ ਹੋਰ ਸਾਰੇ ਕਰਮ ਉਸ ਤੋਂ ਹੇਠਾਂ ਹਨ। ਜਾਂ ਹੋਰ ਕਰਮ ਇੱਕ ਤਰ੍ਹਾਂ ਦੀ ਤਿਆਰੀ ਹੁੰਦੇ ਹਨ ਜੋ ਨਾਮ ਲਈ ਥਾਂ ਬਣਾਉਂਦੇ ਹਨ। ਫਿਰ ਦੁਹਰਾ ਦੇਈਏ, ਨਾਮ ਜੀਵਨ ਹੈ, ਆਤਮ ਜੀਵਨ ਹੈ, ਨਾਮ ਮੁਕਤੀ ਹੈ, ਨਾਮ ਧਿਆਨ ਹੈ, ਨਾਮ ਅਨੁਭਵ ਹੈ ਅਤੇ ਵਾਹਿਗੁਰੂ ਨਾਲ ਮੇਲ ਹੈ। ਨਾਮ ਅਸਲੇ ਵਿੱਚ ਲੈ ਜਾਂਦਾ ਹੈ। ਨਾਮ ਫਿਰ ਕਿਸੇ ਹਿਲਾਓ ਦੇ ਚੱਕਰ ਵਿੱਚ ਨਹੀਂ ਆਉਣ ਦਿੰਦਾ। ਇਸ ਕਰਕੇ ਨਾਮ ਸਭ ਤੋਂ ਉੱਚਾ ਹੈ ਔਰ ਹੋਰ ਸਾਰੇ ਕਰਮ ਉਸ ਤੋਂ ਹੇਠਾਂ ਹਨ। ਜਾਂ ਹੋਰ ਕਰਮ ਇੱਕ ਤਰ੍ਹਾਂ ਦੀ ਤਿਆਰੀ ਹੁੰਦੇ ਹਨ ਜੋ ਨਾਮ ਲਈ ਥਾਂ ਬਣਾਉਂਦੇ ਹਨ। ਸ਼ੁਭ ਕਰਮ ਫਲਾਂ ਦੀ ਵਾਸ਼ਨਾ ਨਾਲ ਕੀਤੇ ਹੋਏ ਇੱਕ ਕਰਮ ਹਨ ਜੋ ਮਾੜੇ ਕਰਮਾਂ ਤੋਂ ਚੰਗੇ ਹਨ। ਨਿਸ਼ਕਾਮ ਕਰਮ ਨਿਰਮਲਤਾ ਲਿਆਉਂਦੇ ਹਨ। ਨਿਰਮਲ ਮਨ ਨਾਮ ਨੂੰ ਚੰਗਾ ਅੰਗੀਕਾਰ ਕਰਦਾ ਹੈ ਅਤੇ ਨਾਮ ਅੰਦਰ ਵਸਿਆਂ ਨਾਮੀ ਨਾਲ ਨਿਰੰਤਰ ਮੇਲ ਹੋ ਜਾਂਦਾ ਹੈ। ਹਾਂਜੀ, ਸ਼ੁਭ ਕਰਮ ਫਲਾਂ ਦੀ ਵਾਸ਼ਨਾ ਨਾਲ ਕੀਤੇ ਹੋਏ ਇੱਕ ਕਰਮ ਹਨ ਜੋ ਮਾੜੇ ਕਰਮਾਂ ਤੋਂ ਚੰਗੇ ਹਨ। ਨਿਸ਼ਕਾਮ ਕਰਮ ਨਿਰਮਲਤਾ ਲਿਆਉਂਦੇ ਹਨ। ਨਿਰਮਲ ਮਨ ਨਾਮ ਨੂੰ ਚੰਗਾ ਅੰਗੀਕਾਰ ਕਰਦਾ ਹੈ ਅਤੇ ਨਾਮ ਅੰਦਰ ਵਸਿਆ ਨਾਮੀ ਨਾਲ ਨਿਰੰਤਰ ਮੇਲ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।